ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕੈ ਘਰ ਗਾਵਣਾ ਜਨਨੀ ਜਾਨਤ ਸੁਤ ਬੜਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ ਜਨਨੀ ਜਾਨਤ ਸੁਤ ਬੜਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਧਿਕ ਲਾਡ ਧਰ ਪੇਖਤ ਹੀ ਜਮ ਰਾਉ ਹਸੈ ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨੇਹ ਚੌ ਮਰਣਾ ਰਮਈਆ ਜਪਹੁ ਪ੍ਰਾਣੀ ਅਨਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਣਾ ਰਮਈਆ ਜਪਹੁ ਪ੍ਰਾਣੀ ਅਨਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਣਾ ਜਾਂ ਤਿਸ ਪਾਵੈ ਤਾਂ ਲਾਗੈ ਪਾਉ ਪਰਮ ਭੁਲਾਵਾ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵ ਲਾਗੈ ਇਤ ਸੰਗਤ ਨਾਹੀ ਮਰਣਾ ਹੁਕਮ ਪਛਾਣ ਤਾਂ ਖਸਮੈ ਮਿਲਣਾ ਰਹਾਉ ਦੂਜਾ ਇਤ ਸੰਗਤ ਨਾਹੀ ਮਰਣਾ ਹੁਕਮ ਪਛਾਣ ਤਾਂ ਖਸਮੈ ਮਿਲਣਾ ਰਹਾਉ ਦੂਜਾ ਜਾਨੀ ਜਾਨਤ ਸੂਤ ਬੜਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੇ ਪੰਜ ਸਤਿਗੁਰੂ ਸਾਹਿਬਾਨ ਦੇ ਨਾਲ ਨਾਲ ਨੌਵੇਂ ਪਾਤਸ਼ਾਹ ਦੀ ਬਾਣੀ ਵੀ ਸ਼ਾਮਿਲ ਹੈ, ਉੱਥੇ ਉਸ ਦੇ ਨਾਲ ਨਾਲ ਹੋਰ ਹਿੰਦੂ ਅਤੇ ਮੁਸਲਿਮ ਭਗਤਾਂ ਮਹਾਂਪੁਰਸ਼ਾਂ ਅਤੇ ਭੱਟਾਂ ਦੀ ਬਾਣੀ ਵੀ ਦਰਜ ਹੋਈ ਹੈ। ਹੁਣ ਸ਼੍ਰੀ ਰਾਗ ਦੇ ਅਖੀਰ 'ਤੇ ਭਗਤਾਂ ਦੀ ਬਾਣੀ ਆਰੰਭ ਹੋ ਰਹੀ ਹੈ। ਸਭ ਤੋਂ ਪਹਿਲਾਂ ਸਵਾਲ ਇਹ ਹੈ, ਭਗਤਾਂ ਦੀ ਬਾਣੀ ਇਸ ਬਾਣੀ ਵਿੱਚ ਕਿਵੇਂ ਸ਼ਾਮਲ ਹੋਈ? ਜਦੋਂ ਆਪਾਂ ਇਹਦੇ ਬਾਰੇ ਵਿਚਾਰ ਕਰਦੇ ਹਾਂ, ਕੁਛ ਵਿਦਵਾਨਾਂ ਦਾ ਇਹ ਖਿਆਲ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਾਂਸ਼ੀ ਵਿੱਚ ਗਏ ਔਰ ਉੱਥੇ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਆਦਿਕ ਜੋ ਸਵਾਮੀ ਰਾਮਾਨੰਦ ਜੀ ਦੇ ਚੇਲੇ ਸਨ, ਵੈਸ਼ਨਵ ਸੰਪਰਦਾਏ ਨਾਲ ਸੰਬੰਧ ਰੱਖਦੇ ਸਨ, ਇਹਨਾਂ ਸਾਰੇ ਭਗਤਾਂ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਮਿਲਾਪ ਹੋਇਆ, ਜਿਸ ਦੀ ਪੁਖਤਾ ਗਵਾਹੀ ਇੱਕ ਭਾਈ ਲਹਿਣਾ ਸਿੰਘ ਜੀ ਕਬੀਰ ਪੰਥੀ ਹੋਏ ਹਨ, ਜਿਨ੍ਹਾਂ ਨੇ ਬਾਅਦ ਵਿੱਚ ਅੰਮ੍ਰਿਤ ਛਕ ਕੇ ਗੁਰਸਿੱਖੀ ਧਾਰਨ ਕੀਤੀ, ਸਿੰਘ ਸੱਜ ਗਏ, ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਕਾਂਸ਼ੀ ਦੇ ਅੰਦਰ ਪੰਚਕੋਸ਼ੀ ਅਸਥਾਨ 'ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਭਗਤ ਕਬੀਰ ਜੀ ਨਾਲ ਮੁਲਾਕਾਤ ਹੋਈ। ਉਹਨਾਂ ਦੇ ਨਾਲ ਕੁਝ ਹੋਰ ਵੀ ਭਗਤ ਮਹਾਂਪੁਰਖ ਸਨ ਔਰ ਉੱਥੇ ਬਾਣੀ ਦਾ ਆਦਾਨ ਅਤੇ ਪ੍ਰਦਾਨ ਹੋਇਆ। ਭਗਤਾਂ ਨੇ ਆਪਣੀ ਬਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਅਰਪਣ ਕੀਤੀ, ਜਿਹੜੀ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਸੀ, ਉਸ ਨੂੰ ਭਗਤਾਂ ਨੇ ਸਵੀਕਾਰ ਕੀਤਾ। ਇੱਕ ਤਾਂ ਇਹ ਮਤ ਹੈ ਵਿਦਵਾਨਾਂ ਦਾ, ਦੂਸਰਾ ਸ੍ਰੀ ਗੁਰਪ੍ਰਤਾਪ ਸੂਰਜ ਦੇ ਅਨੁਸਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ਼੍ਰੀ ਰਾਮਸਰ ਸਾਹਿਬ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾ ਰਹੇ ਸਨ, ਤਾਂ ਉਸ ਵੇਲੇ ਉਹਨਾਂ ਭਗਤਾਂ ਦੀਆਂ ਆਤਮਾਵਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਈਆਂ ਔਰ ਉਹਨਾਂ ਨੇ ਬੇਨਤੀ ਕੀਤੀ ਕਿ ਇਹ ਸਤਿਗੁਰੂ ਜੀ, ਸਾਨੂੰ ਪਤਾ ਲੱਗਿਆ ਤੁਸੀਂ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾ ਰਹੇ ਹੋ, ਇਸ ਲਈ ਇਸ ਬਾਣੀ ਦੇ ਵਿੱਚ ਸਾਡੀ ਵੀ ਹਾਜ਼ਰੀ ਲੱਗਣੀ ਚਾਹੀਦੀ ਹੈ। ਹੁਣ ਉਹਨਾਂ ਭਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਭਗਤਾਂ ਦੀ ਬਾਣੀ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਵਾਇਆ। ਉੱਥੇ ਇੱਕ ਸਾਖੀ ਨਾਲ ਹੋਰ ਵੀ ਲਿਖੀ ਮਿਲਦੀ ਹੈ, ਜਦੋਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਭਗਤਾਂ ਦੀ ਬਾਣੀ ਲਿਖਵਾਉਣ ਲੱਗੇ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਈ ਕਿ ਗੁਰੂ ਅਰਜਨ ਦੇਵ ਮਹਾਰਾਜ ਤਾਂ ਜਿਹੜੇ ਗੁਜ਼ਰ ਚੁੱਕੇ ਭਗਤ ਹਨ, ਉਹਨਾਂ ਦੀ ਬਾਣੀ ਨੂੰ ਲਿਖਵਾ ਰਹੇ ਹਨ, ਐਸਾ ਕਿਉਂ ਹੋ ਰਿਹਾ ਹੈ? ਤਾਂ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਆਖਿਆ ਕਿ ਭਾਈ ਸਾਹਿਬ ਜੀ, ਜਿਸ ਸਮੇਂ 'ਤੇ ਤੁਸੀਂ ਅੱਗੇ ਬਾਣੀ ਲਿਖਣ ਵਾਸਤੇ ਆਉਂਦੇ ਹੋ, ਉਸ ਸਮੇਂ ਤੋਂ ਕੁਛ ਸਮਾਂ ਐਡਵਾਂਸ ਪਹਿਲਾਂ ਆਉਣ ਦੀ ਖੇਚਲ ਕਰਨੀ। ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਦੋਂ ਨਿਯਤ ਸਮੇਂ ਤੋਂ ਪਹਿਲਾਂ ਸਤਿਗੁਰੂ ਦੇ ਪਾਸ ਪੁੱਜੇ ਤਾਂ ਕੀ ਵੇਖਿਆ ਜਿੰਨੇ ਵੀ ਭਗਤ ਨੇ ਜਿਨ੍ਹਾਂ ਦੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਹੈ, ਉਹ ਸਾਰੇ ਦੇ ਸਾਰੇ ਭਗਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਬੈਠੇ ਹਨ। ਆਪਸ ਵਿੱਚ ਗੁਰਮਤਿ ਵਿਚਾਰਾਂ ਹੋ ਰਹੀਆਂ ਹਨ, ਗੁਰਬਾਣੀ ਦਾ ਆਦਾਨ ਪ੍ਰਦਾਨ ਹੋ ਰਿਹਾ ਹੈ। ਇਸ ਕੌਤਕ ਨੂੰ ਦੇਖ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕੁਝ ਠਠਿੰਬਰ ਵੀ ਗਏ, ਬਾਹਰ ਖੜ੍ਹੇ ਰਹੇ। ਕੁਛ ਸਮੇਂ ਤੋਂ ਬਾਅਦ ਉਹਨਾਂ ਭਗਤਾਂ ਨੇ ਆਗਿਆ ਮੰਗੀ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੰਬੂ ਦੇ ਬਾਹਰ ਖਲੋਤੇ ਸਨ। ਉਹਨਾਂ ਨੂੰ ਭਗਤਾਂ ਦੇ ਦਰਸ਼ਨ ਵੀ ਹੋਏ ਔਰ ਉਹਨਾਂ ਭਗਤਾਂ ਨੇ ਆਪਣੇ ਨਾਮ ਵੀ ਦੱਸੇ ਕਿ ਮੇਰਾ ਨਾਮ ਭਗਤ ਕਬੀਰ ਹੈ, ਮੇਰਾ ਨਾਮ ਭਗਤ ਨਾਮਦੇਵ ਹੈ, ਮੈਂ ਫਰੀਦ ਹਾਂ। ਇਸ ਤਰ੍ਹਾਂ ਉਹਨਾਂ ਸਾਰੇ ਭਗਤਾਂ ਦਾ ਜ਼ਿਕਰ ਆਇਆ ਹੈ। ਕਹਿਣ ਤੋਂ ਮੁਰਾਦ ਇਹ, ਚਲੋ ਕਿਵੇਂ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਭਗਤ ਆਏ ਔਰ ਉਹਨਾਂ ਦੀ ਬਾਣੀ ਸਤਿਗੁਰੂ ਦੇ ਪਾਸ ਆਈ ਔਰ ਉਸ ਬਾਣੀ ਦੇ ਅੰਦਰ ਜੋ ਉਪਦੇਸ਼ ਹੈ ਉਹ ਵੀ ਇੱਕ ਕਲਿਆਣਕਾਰੀ ਉਪਦੇਸ਼ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕ ਫਰਾਖ ਦਿਲੀ ਸੀ। ਉਹਨਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਦੇ ਸਮੇਂ ਅਤੇ ਇਸ ਉਪਦੇਸ਼ ਨੂੰ ਸਰਬ ਸਾਂਝਾ ਕਰਨ ਦੇ ਲਈ ਅਤੇ ਸਰਬ ਸਾਂਝੇ ਮਹਾਂਪੁਰਖਾਂ ਦੀ ਬਾਣੀ ਨੂੰ ਇਸ ਦੇ ਵਿੱਚ ਲਿਖਵਾਇਆ। ਜੇਕਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੇਵਲ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਹੀ ਲਿਖਵਾ ਦਿੰਦੇ ਤਾਂ ਕੁਝ ਲੋਕਾਂ ਦੇ ਮਨ ਦੇ ਵਿੱਚ ਸ਼ੱਕ ਰਹਿਣਾ ਸੀ, ਇਹ ਬਾਣੀ ਤਾਂ ਕੇਵਲ ਸਿੱਖ ਗੁਰੂਆਂ ਦੀ ਹੈ ਅਤੇ ਕੇਵਲ ਸਿੱਖਾਂ ਦੇ ਲਈ ਹੈ। ਹੁਣ ਇਸ ਬਾਣੀ ਵਿੱਚ ਹੋਰ ਸਾਰੇ ਭਗਤਾਂ ਦੀ ਬਾਣੀ ਦਰਜ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਹ ਬਾਣੀ ਸਰਬ ਸਾਂਝੀ ਹੈ, ਇਹਦੇ ਵਿੱਚ ਚਾਹੇ ਕੋਈ ਉੱਚੀ ਨੀਵੀਂ ਜਾਤ ਦਾ ਭਗਤ ਸੀ, ਚਾਹੇ ਕਿਸੇ ਸ਼੍ਰੇਣੀ ਦਾ ਕਿਸੇ ਦੇਸ਼ ਕਾਲ ਦੇ ਵਿੱਚ ਪੈਦਾ ਹੋਇਆ ਸੀ, ਪਰ ਜਿਸ ਨੇ ਭਗਤੀ ਕਰਕੇ ਅਕਾਲ ਪੁਰਖ ਵਾਹਿਗੁਰੂ ਤੱਕ ਰਸਾਈ ਹਾਸਲ ਕਰ ਲਈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਨੂੰ ਆਪਣੀ ਬਾਣੀ ਵਿੱਚ ਬਰਾਬਰ ਦਾ ਸਤਿਕਾਰ ਵੀ ਦਿੱਤਾ ਅਤੇ ਅਸਥਾਨ ਵੀ ਦਿੱਤਾ। ਇਹ ਇੱਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਹੁਤ ਡੂੰਘਿਆਈ ਵਾਲੀ ਸੋਚ ਸੀ ਕਿ ਉਹਨਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਇੱਕ ਮਤ, ਇੱਕ ਧਰਮ ਤੱਕ, ਇੱਕ ਫਿਰਕੇ ਤੱਕ ਸੀਮਤ ਨਹੀਂ ਰੱਖਿਆ, ਬਲਕਿ ਇਸ ਨੂੰ ਸਾਰੀ ਮਨੁੱਖਤਾ ਲਈ ਇੱਕ ਸਾਂਝਾ ਧਰਮ ਗ੍ਰੰਥ ਬਣਾ ਦਿੱਤਾ। ਇਸੇ ਲਈ ਹੁਣ ਜਦੋਂ ਵਿਚਾਰਾਂ ਹੁੰਦੀਆਂ ਨੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬ ਸਾਂਝੀ ਵਾਲਤਾ ਦਾ ਹੀ ਇੱਕ ਮਹਾਨ ਅਤੇ ਸਰਵੋਤਮ ਧਰਮ ਗ੍ਰੰਥ ਮੰਨਿਆ ਜਾ ਰਿਹਾ ਹੈ। ਕੋਈ ਸਮਾਂ ਆਵੇਗਾ, ਕਿਸੇ ਵਿਦਵਾਨ ਗੁਰਸਿੱਖ ਨੇ ਇੱਕ ਪੇਸ਼ੀਨ ਗੋਈ ਕੀਤੀ ਹੈ, ਆਉਣ ਵਾਲੇ ਸਮੇਂ ਦੇ ਅੰਦਰ ਦੋ ਸਵਾਲ ਉਭਰ ਰਹੇ ਹਨ ਕਿ ਸਾਰੇ ਧਰਮਾਂ ਵਿੱਚੋਂ ਸਰਵੋਤਮ ਧਰਮ ਕਿਹੜਾ ਹੈ, ਦੂਸਰੇ ਨੰਬਰ 'ਤੇ ਸਾਰੇ ਧਰਮ ਗ੍ਰੰਥਾਂ ਵਿੱਚੋਂ ਸਰਵੋਤਮ ਧਰਮ ਗ੍ਰੰਥ ਕਿਹੜਾ ਹੈ। ਇਹਦੇ ਬਾਰੇ ਵਿਚਾਰਾਂ ਚੱਲ ਰਹੀਆਂ ਨੇ। ਜਦੋਂ ਇਸ ਦਾ ਕੋਈ ਰਿਜ਼ਲਟ ਨਿਕਲਿਆ ਤਾਂ ਯਕੀਨ ਕਰਨਾ ਇਹ ਮਾਣ ਸਿੱਖ ਧਰਮ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮਿਲੇਗਾ, ਕਿਉਂਕਿ ਸਿੱਖ ਧਰਮ ਬਾਕੀ ਸਾਰੇ ਧਰਮਾਂ ਦੇ ਨਾਲੋਂ ਵਿਲੱਖਣ ਅਤੇ ਸਰਵੋਤਮ ਧਰਮ ਹੈ। ਇਹਦੇ ਵਿੱਚ ਨਾ ਤਿਆਗਵਾਦ ਲਈ ਕੋਈ ਥਾਂ ਹੈ ਅਤੇ ਨਾ ਹੀ ਕੇਵਲ ਭੋਗਵਾਦ ਦੇ ਲਈ। ਗੁਰਮਤਿ ਦਾ ਸਿਧਾਂਤ ਹੈ, ਜੈਸੇ ਜਲਮੈ ਕਵਲ ਨਿਰਾਲੋ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਵਿਖਾਣੇ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਲਈ ਸਰਵੋਤਮ ਧਰਮ ਗ੍ਰੰਥ ਨੇ ਕਿਉਂਕਿ ਇਹਨਾਂ ਦੇ ਅੰਦਰ ਚਾਹੇ ਕੋਈ ਹਿੰਦੂ ਚਾਹੇ ਮੁਸਲਿਮ ਮਹਾਂਪੁਰਖ ਸੀ, ਸਾਰਿਆਂ ਦੀ ਬਾਣੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਤੇ ਵੀ ਦਰਜ ਕੀਤੀ। ਲਓ ਹੁਣ ਆਪਾਂ ਇਸ ਪਵਿੱਤਰ ਭਗਤ ਬਾਣੀ ਦੀ ਕਥਾ ਆਰੰਭ ਕਰਦੇ ਹਾਂ। ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਨੂੰ ਮੰਨਿਆ ਗਿਆ ਹੈ। ਇਸ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੀ ਬਾਣੀ ਦਰਜ ਕੀਤੀ। ਬਾਕੀ ਤਰਤੀਬ ਨਾਲ ਹੋਰ ਭਗਤਾਂ ਦੀ ਬਾਣੀ ਵੀ ਅੱਗੇ ਦਰਜ ਹੋਈ। ਹੁਣ ਇਸ ਸ਼੍ਰੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਗਤ ਕਬੀਰ ਜੀ ਦੀ ਬਾਣੀ ਲਿਖਵਾ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਉਹ ਪ੍ਰਾਪਤ ਹੁੰਦਾ ਹੈ। ਸ੍ਰੀ ਰਾਗ ਕਬੀਰ ਜੀਓ ਕਾ, ਹੁਣ ਇਹ ਸ਼੍ਰੀ ਰਾਗ ਦਾ ਨਾਮ ਹੈ ਅਤੇ ਅੱਗੇ ਕਬੀਰ ਜੀ ਦਾ ਸ਼ਬਦ, ਕਬੀਰ ਜੀ ਦਾ ਉਪਦੇਸ਼ ਆਰੰਭ ਹੋ ਰਿਹਾ ਹੈ। ਏਕ ਸਵਾਨ ਕੈ ਘਰ ਗਾਵਣ, ਇਹ ਜਿਹੜੇ ਅੱਖਰ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਲਿਖਵਾਏ ਹੋਏ ਹਨ। ਪਿੱਛੇ ਸ੍ਰੀ ਰਾਗ ਦੇ ਅੰਦਰ 21 ਪੰਨੇ 'ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਇੱਕ ਸ਼ਬਦ ਆਇਆ ਹੈ, ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕਹਿ ਸਦਾ ਬਿਆਲ, ਔਰ ਉਸਨੂੰ ਚੌਥੇ ਘਰ ਦੇ ਵਿੱਚ ਗਾਵਿਆ ਸੀ। ਇਹ ਉਸ ਘਰ ਵੱਲ ਇਸ਼ਾਰਾ ਹੈ, ਏਕ ਸਵਾਨ ਕਹਿ ਘਰ ਗਾਵਣਾ, ਵੀ ਇੱਕ ਏਕ ਸਵਾਨ ਵਾਲੇ ਸ਼ਬਦ ਦੇ ਘਰ ਦੇ ਵਿੱਚ, ਭਾਵ ਚੌਥੇ ਘਰ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ ਹੈ। ਇਸ ਪਵਿੱਤਰ ਸ਼ਬਦ ਦੀ ਉਥਾਨਕਾ ਸੰਪਰਦਾਇ ਵਿੱਚ ਮਹਾਂਪੁਰਖ ਹੀ ਦੱਸਦੇ ਹਨ। ਭਗਤ ਕਬੀਰ ਜੀ ਗੰਗਾ 'ਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ ਸਨ। ਸੁਬਹਾ ਦਾ ਵਕਤ ਸੀ ਔਰ ਕਹਿੰਦੇ ਨੇ ਇਹ ਕੋਈ ਇਸਤਰੀ ਕੋਠੀ ਉੱਤੇ ਦੁੱਧ ਰੜਕ ਰਹੀ ਸੀ। ਉਹਦੇ ਕੋਲ ਇੱਕ ਛੋਟਾ ਜਿਹਾ ਬੱਚਾ ਵੀ ਖੇਡ ਰਿਹਾ ਸੀ ਔਰ ਉਹ ਇਸਤਰੀ ਉਸ ਬੱਚੇ ਨੂੰ ਖੇਡ ਵਿੱਚ ਪਰਚਾ ਕੇ ਅਤੇ ਨਾਲ ਦੀ ਨਾਲ ਦੁੱਧ ਰੜਕਣ ਦਾ ਕੰਮ ਵੀ ਕਰ ਰਹੀ ਸੀ। ਉਹ ਖੇਡ ਕੀ ਸੀ? ਉਹਦੇ ਪਾਸ ਇੱਕ ਛੋਟੀ ਜਿਹੀ ਗੇਂਦ ਸੀ, ਇੱਕ ਬਾਲ ਸੀ ਔਰ ਉਹ ਉਸਨੂੰ ਰੋੜ ਦਿਆ ਕਰੇ ਅਤੇ ਬੱਚੇ ਨੂੰ ਆਖਿਆ ਕਰੇ ਜਾਂ ਚੁੱਕੇ ਲਿਆ। ਹੁਣ ਬੱਚਾ ਗੋਡਿਆਂ ਪਰ ਰਿੜਦਾ ਰਿੜਦਾ ਗੇਂਦ ਨੂੰ ਚੁੱਕਣ ਵਾਸਤੇ ਜਾਂਦਾ। ਉਦੋਂ ਤੱਕ ਉਹ ਆਪਣਾ ਦੁੱਧ ਰਿੜਕਦੀ ਰਹਿੰਦੀ, ਫਿਰ ਜਦੋਂ ਉਹ ਬੱਚਾ ਗੇਂਦ ਲੈ ਕੇ ਵਾਪਸ ਆਉਂਦਾ ਫਿਰ ਗੇਂਦ ਰੋੜ ਦਿੰਦੀ। ਇਸ ਤਰ੍ਹਾਂ ਇਹ ਕੌਤਕ ਹੋ ਰਿਹਾ ਸੀ ਤਾਂ ਉਸ ਵੇਲੇ ਇੱਕ ਵਾਰ ਕਿਤੇ ਗੇਂਦ ਜ਼ੋਰ ਦੀ ਰੁੜ ਗਈ ਅਤੇ ਉਹ ਹੇਠਾਂ ਜਾ ਡਿੱਗੀ ਅਤੇ ਹੁਣ ਬੱਚਾ ਵਿਚਾਰਾ ਭੋਲਾ ਪਾਲਾ ਸੀ, ਨਾਦਾਨ ਸੀ, ਉਸ ਗੇਂਦ ਦੇ ਮਗਰ ਰੁੜਿਆ ਰੁੜਿਆ ਜਾਂਦਾ, ਉਹ ਵੀ ਹੇਠਾਂ ਜਾ ਡਿੱਗਿਆ ਅਤੇ ਉਸਦੀ ਮੌਤ ਹੋ ਗਈ। ਭਗਤ ਕਬੀਰ ਜੀ ਨੇ ਜਦੋਂ ਇਹ ਕੌਤਕ ਦੇਖਿਆ ਤਾਂ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ। ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਭੁੱਲੜ ਮਨ ਨੂੰ ਸਮਝਾਉਂਦੇ ਹਨ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ, ਰਹਾਉ। ਅਕਾਲ ਪੁਰਖ ਨੂੰ ਸੰਬੋਧਨ ਕਰਕੇ ਧੰਨ ਗੁਰੂ ਧੰਨ ਭਗਤ ਕਬੀਰ ਜੀ ਫਰਮਾਉਂਦੇ ਹਨ, ਐਸਾ ਤੈਂ ਜਗ ਭਰਮ ਲਾਇਆ, ਹੇ ਵਾਹਿਗੁਰੂ ਤੂੰ ਐਸਾ ਇਸ ਸੰਸਾਰ ਨੂੰ ਭਰਮ ਦੇ ਵਿੱਚ ਲਾ ਦਿੱਤਾ ਹੈ, ਤੂੰ ਸੰਸਾਰ ਨੂੰ ਇੱਕ ਐਸਾ ਭਰਮ ਲਾ ਦਿੱਤਾ ਹੈ, ਇੱਕ ਐਸਾ ਭੁਲੇਖਾ ਲਾ ਦਿੱਤਾ ਹੈ, ਇਸ ਨੂੰ ਜੀਵਨ ਹੀ ਸੱਚਾ ਜਾਪ ਰਿਹਾ ਹੈ, ਮਰਨਾ ਇਸ ਨੂੰ ਭੁੱਲ ਗਿਆ ਹੈ, ਕੈਸੇ ਬੂਝੈ, ਇਸ ਗੱਲ ਨੂੰ ਕਿਵੇਂ ਸਮਝ ਸਕਦਾ ਹੈ ਕਿ ਮਰਨਾ ਸੱਚ ਹੈ, ਜਿਉਣਾ ਝੂਠ ਹੈ, ਜਬ ਮੋਹਿਆ ਹੈ ਮਾਇਆ, ਜਦੋਂ ਇਸ ਨੂੰ ਮਾਇਆ ਨੇ ਮੋਹਿਤ ਕੀਤਾ ਹੋਇਆ, ਮਾਇਆ ਦੇ ਮੋਹ ਦੇ ਵਿੱਚ ਮੂਰਛਿਤ ਹੋ ਕੇ ਆਦਮੀ ਇਸ ਗੱਲ ਨੂੰ ਭੁੱਲ ਗਿਆ ਹੈ ਕਿ ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ। ਉਹ ਇਸ ਜੀਵਨ ਨੂੰ ਹੀ ਸੱਚਾ ਸਮਝ ਕੇ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੇ ਸੁਖ ਭੋਗਣ ਦਾ ਯਤਨ ਕਰ ਰਿਹਾ ਹੈ। ਲਓ ਹੁਣ ਭਗਤ ਕਬੀਰ ਜੀ ਉਸ ਮਾਤਾ ਅਤੇ ਬੱਚੇ ਨੂੰ ਸਾਹਮਣੇ ਦੇਖਦਿਆਂ ਹੋਇਆਂ ਜਿਵੇਂ ਇਹ ਭਾਣਾ ਵਰਤਿਆ ਉਸ ਨੂੰ ਸ਼ਬਦ ਵਿੱਚ ਬਿਆਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ। ਏਕ ਸਵਾਨ ਕੈ ਘਰ ਗਾਵਣਾ ਜਨੀ ਜਾਨਤ ਸੁਤ ਬੜਾ ਹੋਤ ਹੈ ਇਤਨਾਕ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ।
ਭਗਤ ਕਬੀਰ ਜੀ ਫਰਮਾਉਂਦੇ ਹਨ ਇੱਕ ਬਹੁਤ ਵੱਡਾ ਭੁਲੇਖਾ ਹੈ ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝਿਆ ਜਾਂ ਮੋਹਿਆ ਹੈ ਮਾਇਆ। ਹਰ ਆਦਮੀ ਇਸ ਗੱਲ ਨੂੰ ਸਮਝਦਾ ਹੈ ਕਿ ਜਿਉਣਾ ਸੱਚ ਹੈ ਅਤੇ ਮਰਨਾ ਝੂਠ ਹੈ ਪਰ ਅਸਲੀਅਤ ਕੁਝ ਵੱਖਰੀ ਹੈ। ਅਸਲੀਅਤ ਇਹ ਹੈ ਮਰਨਾ ਸੱਚ ਅਤੇ ਜਿਉਣਾ ਝੂਠ ਹੈ। ਪਰ ਭਗਤ ਕਬੀਰ ਜੀ ਫਰਮਾਉਂਦੇ ਨੇ ਜਨਨੀ ਜਾਨਤ ਸੁਤ ਬੜਾ ਹੋਤ ਹੈ। ਮਾਤਾ ਤੇ ਇਹ ਸਮਝਦੀ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ ਇਤਨਾ ਕੁ ਨਾ ਜਾਣੈ। ਪਰ ਭਗਤ ਕਬੀਰ ਜੀ ਕਹਿੰਦੇ ਵੀ ਜਿਹੜੀ ਇੰਨੀ ਕੁ ਗੱਲ ਨੂੰ ਮਾਤਾ ਨਹੀਂ ਜਾਣ ਸਕਦੀ ਇਹ ਜਿਹੜਾ ਗੁੱਝਾ ਭੇਤ ਹੈ ਇਹ ਜਿਹੜਾ ਇੱਕ ਰਹੱਸ ਹੈ ਇਹਨੂੰ ਉਹ ਮਾਤਾ ਨਹੀਂ ਜਾਣ ਸਕਦੀ। ਜੇ ਦਿਨ ਦਿਨ ਅਵਧ ਘਟਤ ਹੈ ਬਈ ਇਹ ਤਾਂ ਦਿਨੋਂ ਦਿਨ ਉਮਰ ਘਟਦੀ ਜਾ ਰਹੀ ਹੈ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਹੈ ਬੱਚੇ ਦਾ ਸਰੀਰ ਵੱਧ ਰਿਹਾ ਹੈ ਪਰ ਉਹਦੇ ਨਾਲ ਨਾਲ ਉਮਰ ਵੀ ਘਟਦੀ ਜਾ ਰਹੀ ਹੈ ਕਿਉਂਕਿ ਸਤਿਗੁਰੂ ਮਹਾਰਾਜ ਦੇ ਬਚਨ ਹਨ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ ਤਨ ਛੀਜੈ ਕਾਲ ਅਹੇਰੀ ਫਿਰਹਿ ਬਦਕ ਜਿਉ ਕਹੋ ਕਵਨ ਬਿਦ ਕੀਜੈ। ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਵੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ ਚੇਤਨਾ ਹੈ ਤੋ ਚੇਤ ਲੈ ਨਿਸ਼ਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਬਿਹਾਤ ਹੈ ਫੂਟੈ ਘੱਟ ਜਿਉਂ ਪਾਨੀ। ਜਿਵੇਂ ਘੜੇ ਵਿੱਚ ਕੋਈ ਤੇੜ ਆਈ ਹੋਵੇ ਜਾਂ ਕੋਈ ਮੋਰੀ ਹੋ ਗਈ ਹੋਵੇ ਉਹਦੇ ਵਿੱਚੋਂ ਹੌਲੀ ਹੌਲੀ ਪਾਣੀ ਬਾਹਰ ਸਿਮਦਾ ਰਹਿੰਦਾ ਹੈ ਅਤੇ ਇੱਕ ਦਿਨ ਘੜਾ ਖਾਲੀ ਹੋ ਜਾਂਦਾ। ਇਸੇ ਤਰ੍ਹਾਂ ਸਾਡਾ ਸਰੀਰ ਘੜੇ ਵਾਂਗ ਹੈ ਇਹਦੇ ਵਿੱਚ ਸਵਾਸਾਂ ਰੂਪੀ ਜਲ ਭਰਿਆ ਹੋਇਆ ਇਹ ਇੱਕ ਇੱਕ ਸਵਾਸ ਕਰਕੇ ਹਮੇਸ਼ਾ ਲਈ ਇਹ ਪਾਣੀ ਬਾਹਰ ਚੋਂਦਾ ਜਾ ਰਿਹਾ ਹੈ। ਕਿਸੇ ਕਵੀ ਨੇ ਲਿਖਿਆ ਹੈ ਬੈਸਤ ਬਾਰਾਂ ਚਲਤ ਅਠਾਰਾਂ ਸੋਬਤ ਚਾਲੈ ਤੀਸ ਮੈਥਨ ਕਰਥਿਆਂ ਚੌਂਸਠ ਚਾਲੈ ਕਿਉਂ ਨਾ ਭਜੇ ਜਗਦੀਸ਼। ਇਸ ਤਰ੍ਹਾਂ ਸਾਡੀ ਉਮਰ ਦਿਨੋਂ ਦਿਨ ਘਟਦੀ ਜਾ ਰਹੀ ਹੈ। ਭਗਤ ਕਬੀਰ ਜੀ ਕਹਿੰਦੇ ਨੇ ਵੀ ਮਾਤਾ ਤਾਂ ਇਹ ਜਾਣਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ ਪਰ ਉਸਨੂੰ ਇਹ ਨਹੀਂ ਪਤਾ ਹੁੰਦਾ ਕਿ ਸਰੀਰ ਵੱਡਾ ਹੋ ਰਿਹਾ ਹੈ ਪਰ ਦੂਸਰੇ ਪਾਸੇ ਦਿਨੋਂ ਦਿਨ ਉਮਰ ਘਟਦੀ ਜਾ ਰਹੀ ਹੈ।
ਮੋਰ ਮੋਰ ਕਰ ਅਧਿਕ ਲਾਡ ਧਾਰ ਪੇਖਤ ਹੀ ਜਮ ਰਾਉ ਹਸੈ।
ਭਗਤ ਕਬੀਰ ਜੀ ਫਰਮਾਉਂਦੇ ਨੇ ਜਿਹੜੀ ਮਾਤਾ ਹੈ ਉਹ ਪੁੱਤਰ ਦੀ ਮੋਹ ਮਮਤਾ ਦੇ ਵਿੱਚ ਮੋਰ ਮੋਰ ਕਰ ਉਹਨੂੰ ਕਹਿੰਦੀ ਹੈ ਮੇਰਾ ਪੁੱਤਰ ਹੈ ਮੇਰਾ ਬੇਟਾ ਹੈ ਔਰ ਉਸ ਪੁੱਤਰ ਦੀ ਮੋਹ ਮਮਤਾ ਵਿੱਚ ਫਸੀ ਹੋਈ ਮੋਰ ਮੋਰ ਕਰ ਵੀ ਇਹ ਮੇਰਾ ਬੇਟਾ ਹੈ ਮੇਰਾ ਪੁੱਤਰ ਹੈ ਅਧਿਕ ਲਾਡ ਧਰ ਅਤੇ ਬਹੁਤ ਲਾਡ ਪਿਆਰ ਨੂੰ ਧਾਰਨ ਕਰਦੀ ਹੈ। ਪੇਖਤ ਹੀ ਜਮ ਰਾਓ ਹਸੈ ਪਰ ਮਾਂ ਅਤੇ ਪੁੱਤਰ ਦੀ ਪਿਆਰ ਦੀ ਖੇਡ ਨੂੰ ਦੇਖ ਕੇ ਜਮਰਾਜ ਹੱਸਦਾ ਹੈ ਕਿਉਂਕਿ ਉਸਨੂੰ ਪਤਾ ਹੈ ਇਸ ਬੱਚੇ ਨੇ ਬਹੁਤਾ ਚਿਰ ਨਹੀਂ ਸੀ ਰਹਿਣਾ। ਮਾਤਾ ਅਤੇ ਪੁੱਤਰ ਖੇਡ ਰਹੇ ਸਨ ਅਤੇ ਪਰ ਜਮਰਾਜ ਵੇਖ ਕੇ ਹੱਸ ਰਿਹਾ ਸੀ। ਇਸੇ ਤਰ੍ਹਾਂ ਇਹ ਤਾਂ ਇੱਕ ਘਟਨਾ ਵਾਪਰੀ ਨਾ, ਅਤੇ ਸੰਸਾਰ ਦੇ ਵਿੱਚ ਐਸੀਆਂ ਘਟਨਾਵਾਂ ਗਾਹੇ ਅਵਗਾਹੇ ਵਾਪਰਦੀਆਂ ਵੀ ਰਹਿੰਦੀਆਂ ਨੇ। ਹਰ ਮਾਂ ਜਦੋਂ ਬਾਲ ਛੋਟਾ ਹੁੰਦਾ ਹੈ ਔਰ ਉਸਨੂੰ ਬੜਾ ਲਾਡ ਪਿਆਰ ਕਰਦੀ ਹੈ, ਉਹਦੇ ਨਾਲ ਪ੍ਰੇਮ ਦੀਆਂ ਖੇਡਾਂ ਵੀ ਖੇਡਦੀ ਹੈ, ਬੜਾ ਮੋਹ ਪਿਆਰ ਜਿਤਾਉਂਦੀ ਹੈ, ਪਰ ਵੇਖ ਕੇ ਜਮਰਾਜ ਹੱਸਦਾ ਹੈ ਬਈ ਇਹ ਤਾਂ ਇਹ ਸਮਝਦੀ ਹੈ ਬਈ ਇਹ ਪੁੱਤਰ ਮੇਰਾ ਹੈ, ਇਹ ਵੱਡਾ ਹੋਵੇਗਾ, ਮੇਰੀ ਸੇਵਾ ਕਰੇਗਾ, ਪਰ ਇਸਨੂੰ ਇਹ ਪਤਾ ਹੀ ਨਹੀਂ ਬਈ ਇਹ ਤਾਂ ਥੋੜ੍ਹੇ ਦਿਨ ਦਾ ਹੀ ਪ੍ਰਾਹੁਣਾ ਹੈ, ਇਹਨੇ ਤਾਂ ਚਲੇ ਜਾਣਾ ਹੈ। ਇਸ ਗੱਲ ਨੂੰ ਮਾਤਾ ਨਹੀਂ ਜਾਣ ਸਕਦੀ।
ਐਸਾ ਤੈ ਜਗ ਪਰਮ ਲਾਇਆ ਕੈਸੇ ਬੁਝੈ ਜਬ ਮੋਹਿਆ ਹੈ ਮਾਇਆ ਰਹਾਉ।
ਭਗਤ ਕਬੀਰ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸਾਂ ਐਸਾ ਸੰਸਾਰ ਨੂੰ ਭਰਮ ਦੇ ਵਿੱਚ ਲਾ ਦਿੱਤਾ ਹੈ, ਭੁਲੇਖੇ ਵਿੱਚ ਪਾ ਦਿੱਤਾ ਹੈ, ਕੈਸੇ ਬੁਝੈ, ਇਸ ਗੱਲ ਨੂੰ ਕਿਵੇਂ ਸਮਝ ਸਕਦਾ ਹੈ ਕਿ ਮਰਨਾ ਸੱਚ ਅਤੇ ਜਿਉਣਾ ਝੂਠ ਹੈ। ਅਤੇ ਨਾਲ ਇਹ ਵੀ ਗੱਲ ਸਤਿਗੁਰੂ ਨੇ ਬਾਣੀ ਵਿੱਚ ਲਿਖੀ ਹੈ, ਮੌਤ ਦਾ ਕੋਈ ਸਮਾਂ ਨਿਸ਼ਚਿਤ ਨਹੀਂ। ਅਸੀਂ ਤਾਂ ਤਕਰੀਬਨ ਹਰ ਵੇਲੇ ਇਹ ਸੋਚ ਕੇ ਚੱਲਦੇ ਹਾਂ ਵੀ ਹਰ ਆਦਮੀ ਬੁੱਢਾ ਹੋ ਕੇ ਮਰਦਾ, ਪਰ ਸਤਿਗੁਰੂ ਕਹਿੰਦੇ ਨਹੀਂ, ਨਹ ਬਾਰਕ ਨਹਿ ਜੋਬਨਾ ਨਹਿ ਬਿਰਦੀ ਕਸ਼ ਬੰਦ, ਉਹ ਬੇਰਾ ਨਹਿ ਬੂਝੀਏ ਜੋ ਆਏ ਪਰੈ ਜਾਂ ਫੰਦ। ਇਹ ਕੋਈ ਗਰੰਟੀ ਨਹੀਂ ਕਿ ਅਸੀਂ 100 ਸਾਲ ਦੇ 90 ਸਾਲ ਦੇ ਹੋ ਕੇ ਮਰਨਾ, ਪਹਿਲਾਂ ਵੀ ਸਮਾਂ ਆ ਜਾਂਦਾ। ਕੈਸੇ ਬੂਝੈ, ਇਸ ਗੱਲ ਨੂੰ ਕਿਵੇਂ ਮਨੁੱਖ ਸਮਝ ਸਕਦਾ ਹੈ, ਜਬ ਮੋਹਿਆ ਹੈ ਮਾਇਆ, ਜਦੋਂ ਮਾਇਆ ਦਾ ਮੋਹਤ ਕੀਤਾ ਹੋਇਆ, ਇਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗ ਰਿਹਾ।
ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਿਹਚਾ ਮਰਣਾ।
ਰਹਾਉ ਬਸਰਾਮ ਦੇ ਕੇ ਭਗਤ ਕਬੀਰ ਜੀ ਜਿਹੜੇ ਹੁਣ ਨਾਲ ਦੇ ਸਤਸੰਗੀ ਜਨ ਹਨ ਉਹਨਾਂ ਨੂੰ ਉਪਦੇਸ਼ ਦਿੰਦੇ ਹਨ। ਕਹਿਤ ਕਬੀਰ ਛੋੜ ਬਿਖਿਆ ਰਸ, ਵੀ ਐ ਸਤਸੰਗੀਓ, ਬਿਖਿਆ ਦਾ ਅਰਥ ਹੈ ਜ਼ਹਿਰ, ਮਾਇਆ ਨੂੰ ਅਤੇ ਵਿਸ਼ਿਆਂ ਨੂੰ ਗੁਰਬਾਣੀ ਵਿੱਚ ਜ਼ਹਿਰ ਲਿਖਿਆ ਹੋਇਆ, ਕਿਉਂਕਿ ਸਾਡੇ ਆਤਮਕ ਜੀਵਨ ਲਈ, ਧਾਰਮਿਕ ਜੀਵਨ ਦੇ ਲਈ ਨਸ਼ੇ ਵਿਸ਼ੇ ਸਾਰੀ ਜ਼ਹਿਰ ਹੀ ਨੇ। ਹਜ਼ੂਰ ਕਹਿੰਦੇ ਨੇ ਕਹਿਤ ਕਬੀਰ ਛੋੜ ਬਿਖਿਆ ਰਸ, ਭਗਤ ਕਬੀਰ ਜੀ ਕਹਿੰਦੇ ਭਾਈ ਆਹ ਜਿਹੜੇ ਮਾਇਆ ਦੇ ਰਸ ਨੇ, ਵਿਸ਼ਿਆਂ ਦੇ ਰਸ ਨੇ, ਇਹਨਾਂ ਨੂੰ ਛੱਡ ਦਿਓ, ਇਤ ਸੰਗਤ ਨਿਹਚੋ ਮਰਨਾ, ਇਹਨਾਂ ਦੀ ਸੰਗਤ ਕਰਕੇ ਤਾਂ ਯਕੀਨਨ ਤੌਰ 'ਤੇ ਮਰਨਾ ਹੀ ਪਵੇਗਾ। ਜਿਹੜਾ ਮਨੁੱਖ ਮਾਇਆ ਦੇ ਰਸਾਂ ਕਸਾਂ ਦੇ ਵਿੱਚ ਲੱਗ ਜਾਂਦਾ ਹੈ, ਜਿਹੜਾ ਮਨੁੱਖ ਹਰਦਮ ਨਸ਼ਿਆਂ ਦੇ ਵਿੱਚ ਵਿਸ਼ਿਆਂ ਦੇ ਵਿੱਚ ਖਚਤ ਹੋ ਜਾਂਦਾ ਹੈ, ਔਰ ਉਹਨੇ ਤਾਂ ਅਵਸ਼ ਮਰਨਾ ਹੀ ਮਰਨਾ ਹੈ, ਕਿਉਂਕਿ ਜਿਹੜਾ ਆਦਮੀ ਜ਼ਹਿਰ ਖਾਵੇ ਉਹ ਛੇਤੀ ਮਰਦਾ, ਨਸ਼ੇ ਵਿਸ਼ੇ ਜ਼ਹਿਰ ਨੇ। ਜਿਹੜਾ ਆਦਮੀ ਇਹਨਾਂ ਦਾ ਸੇਵਨ ਕਰਦਾ ਹੈ ਵੀ ਉਹ ਤੇ ਯਕੀਨਨ ਆਪਣੀ ਮੌਤ ਨੂੰ ਸੱਦਾ ਦੇ ਰਿਹਾ ਹੈ।
ਰਮਈਆ ਜਪਹੋ ਪ੍ਰਾਣੀ ਅਨਤ ਜੀਵਨ ਬਾਣੀ ਇਨ ਬਿਧ ਭਵ ਸਾਗਰ ਤਰਣਾ।
ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਐ ਪ੍ਰਾਣੀ ਰਮਈਆ ਜਪਹੋ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ ਤੇ ਅਨੰਤ ਜੀਵਨ ਬਾਣੀ, ਜਿਹੜੀ ਅਕਾਲ ਪੁਰਖ ਦੀ ਬਾਣੀ ਹੈ ਉਹ ਅਨੰਤ ਜੀਵਨ ਦੇਣ ਵਾਲੀ ਹੈ। ਅਨੰਤ ਜੀਵਨ ਤੋਂ ਮੁਰਾਦ ਹੈ ਵੀ ਬਹੁਤ ਲੰਬੇਰਾ ਜੀਵਨ, ਆਤਮਕ ਜੀਵਨ, ਜਿਸ ਦੀ ਕਦੇ ਮੌਤ ਨਹੀਂ ਹੁੰਦੀ। ਤੁਸੀਂ ਵਾਹਿਗੁਰੂ ਦਾ ਨਾਮ ਜਪੋ ਅਤੇ ਅਨੰਤ ਜੀਵਨ ਦੇਣ ਵਾਲੀ ਬਾਣੀ ਨਾਲ ਜੁੜੋ। ਇਨ ਬਿਧ ਭਵ ਸਾਗਰ ਤਰਨਾ, ਵੀ ਇਸ ਤਰਕੀਬ ਨਾਲ, ਇਸ ਢੰਗ ਦੇ ਨਾਲ ਸੰਸਾਰ ਸਮੁੰਦਰ ਤੋਂ ਤਰਨਾ ਹੋ ਸਕਦਾ ਹੈ।
ਜਾਂ ਤਿਸ ਭਾਵੈ ਤਾਂ ਲਾਗੈ ਭਾਉ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਜਦੋਂ ਉਸ ਮਾਲਕ ਨੂੰ ਭਾ ਜਾਵੇ ਤੇ ਤਾਂ ਹੀ ਨਾਮ ਦੇ ਨਾਲ ਤੇ ਸਤਿਗੁਰੂ ਦੀ ਬਾਣੀ ਦੇ ਨਾਲ ਪ੍ਰੇਮ ਲੱਗਦਾ ਹੈ।
ਪਰਮ ਭੁਲਾਵਾ ਵਿੱਚ ਹੋ ਜਾਏ,
ਜਿਹੜਾ ਉਹ ਭਰਮ ਭੁਲੇਖਾ ਸਾਡੇ ਮਨ ਦੇ ਵਿੱਚ ਪਿਆ ਹੁੰਦਾ ਨਾ, ਐਸਾ ਤੈਂ ਜਗ ਭਰਮ ਲਾਇਆ, ਜਿਹੜਾ ਉਹ ਭਰਮ ਭੁਲੇਖਾ ਸਾਡੇ ਮਨ ਦੇ ਅੰਦਰ ਪਿਆ ਹੁੰਦਾ ਉਹ ਵਿੱਚੋਂ ਨਿਕਲ ਜਾਂਦਾ। ਜਦੋਂ ਅਸੀਂ ਸਤਿਗੁਰੂ ਦੀ ਬਾਣੀ ਨਾਲ ਜੁੜਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ, ਮਾਤ ਪਿਤਾ ਬੰਤਾ ਸੁਤਬੰਧਪ ਇਸ਼ਟ ਮੀਤ ਅਰ ਭਾਈ, पूर्व जन्म के मिले संजोगी अंत है को न सहाई। भी सब चीजा नाशवंत ने, दृष्ट मान है सगल मथेना। यह जग तुएं का पहार, तै साचा मानिया केहे बीचार। सतगुरु की बाणी इन्हां गल्लां दा खुलासा करदी है, जिसनू सुन के पढ़ के विचार के साडे मन दे विचों भरम भुलेखा निकल जांदा है भी आ संसार सच्चा है, आ जीवन सच्चा है। फिर असलियत दा पता लगदा है।
उपजै सहज ज्ञान मत जागै, गुर प्रसाद अंतर लिव लागै।
लो भगत कबीर जी फरमाउंदे ने इन्हां पंक्तियां दा अनवे करके अर्थ लगेगा। बई जदों कोई भी इंसान, कोई भी जिग्यासु सतसंगत विच जांदा है, नाम बाणी दे नाल उसका प्यार लग जाता है, तो फिर यह भरम भुलेखा मन दे विचों दूर हुंदे। वो किवें? हाजूर कहिंदे गुरप्रसाद। जदों कोई भी गुरसिख माई पाई गुरु की संगत विच चलिया जाता है, उत्थे गुरु की मेहर हुंदी है, तो गुरु की मेहर द्वारा उपजै सहज जिहड़ी आत्मक अडोल अवस्था वह प्रगट हो जाती है। ज्ञान मत जागे, ते जिहड़ी ब्रह्म ज्ञान वाली बुद्धि है वह भी जाग पैंदी है। ते फिर इस दे नाल ही गुरु की कृपा दे नाल अंतर लिव लागे, जिहड़ी अंतर आत्मा उस वाहिगुरु दे चरणा दे नाल भी लिव लग जाती है। ये सारे गुरु कृपा दे फल दर्शाए हन। गुरु की कृपा दे नाल ही उपजै सहज आत्मक अडोल अवस्था प्राप्त हुंदी है, ते गुरु की कृपा दे नाल ही ज्ञान वाली मत जागदी है, ते गुरु की कृपा दे नाल ही अंतर लिव लागे, जिहड़ी अंदर बिरती अंतरमुख होके उस आत्मा ब्रह्म स्वरूप दे विच जुड़ जाती है।
इत संगत नाही मरना, हुकम पछाण तां खस मैं मिलना।
लो भगत कबीर जी फरमाउंदे ने भाई इत संगत, भी ये जिहड़ी संगत है भाव गुरु की संगत है, महापुरखां की संगत है, इस संगत दे विच जाके नाही मरना, फिर यह मरना नसीब नहीं हुंदा। पिछे आख्या सी ना, इत संगत निहचो मरना, भी जिहड़ी माया की संगत है, विषयां की संगत है, भी उहदे विच जाके तो यकीनन तौर पर मरना पैंदा। पर उहदे मुकाबले ते हजूर कहिंदे जदों गुरु की संगत विच आ गए, नाम दे नाल जुड़ गए, बाणी की संगत विच आ गए, इस संगत दे विच जुड़ के फिर थानू मरना नहीं पवेगा। तो फिर की होवेगा? हुक्म पछाण तो खसमै मिलना, भी वाहिगुरु के हुक्म नू पछाण के जदों आंदा समा आया ते तुसी अपने शरीर नू छड़ के जाके उस परमात्मा नू मिल जाओगे। क्योंकि गुरमत दा सिद्धांत है, जदों भी वाहिगुरु दे प्यारे शरीर नू छड़दे ने, उस अकाल पुरख वाहिगुरु दे पास जाके पहुँच जांदे ने,